ਕਿ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਕਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਅਵਚਲ ਨੀਵ ਉਸਾਰ ਖਲਾਰੀ ਕਲਯੁਗ ਪੀੜੀ ਸੋਡੀਆਂ ਅਵਚਲ ਨੀਵ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਸਤਨਾਮ ਧੰਨ ਵਾਹਿਗੁਰੂ ਗੁਰੂ ਸਾਹਿਬ ਜੀਓ ਆਸਾ ਮਹਿਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ ਹਰ ਸੰਤਾਨੋ ਹੋਰ ਥਾਓ ਨਾਹੀ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀਬਾਣ ਹੈ ਹਰ ਤਾਨ ਸਤਾਣੇ ਹਰ ਸੰਤਾਨੋ ਹੋਰ ਥਾਓ ਨਾਹੀ ਹਰ ਮਾਣ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਿਤਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਹੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੇਰੀ ਪੀਰੀ ਦੇ ਦਾਤਾ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਅਤੇ ਉਸ ਨੂੰ ਕਿਰਪਾਨ ਦੇ ਮੁੱਠੇ 'ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ, ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਅਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਣ ਨਾ ਦੇਸ਼ਾਂ ਸੋਢੀਆਂ ਹੋਰਸ ਆਜਾਰ ਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜ੍ਹਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ, ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜ੍ਹੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਅਤੇ ਅਰਥ ਉਦਣ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ, ਅੰਦਰ ਉਹਦਾ ਅੱਤ ਦਾ ਮੈਲ ਹੈ, ਅਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ 'ਤੇ ਗੰਭੀਰ ਵਿਸ਼ਿਆਂ 'ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਅਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਨਹੀਂ ਪੈਣਾ। ਅਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੀ। ਇਹਦਾ ਮਤਲਬ ਅਗਲਾ ਬਚਨ ਸੀ, ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ, ਤੇਰੇ ਸ਼ਬਦਾਂ ਨੇ ਕੋਈ ਅਸਰ ਨਹੀਂ ਰੱਖਣਾ। ਤੇ ਅੱਜ ਕਹਿਣ ਲੱਗੇ ਜੇ ਅੰਦਰ ਤੇਰੇ ਪਿਆਰੇ, ਬਾਹਰੋਂ ਸ਼ਬਦ ਜੇ ਕਿਤੇ ਕੜੱਤਨ ਭਰੇ ਵੀ ਬੋਲ ਦੇਣਾ, ਰੱਬ ਨੇ ਤੈਨੂੰ ਤਾਂ ਵੀ ਪ੍ਰਵਾਨ ਕਰ ਲੈਣਾ। ਦੇਖੋ ਕੈਸਾ ਵਿਸ਼ਾ ਗੁਰਦੇਵ ਨੇ ਬਣਾ ਦਿੱਤਾ। ਪਹਿਲਾਂ ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇ ਅੱਜ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਜੇ ਬਾਹਰੋਂ ਉਹ ਭੁੱਲ ਚੁੱਕ ਬੋਲਦੇ ਨੇ ਪਰ ਮਾਲਕ ਨੂੰ ਭਾ ਜਾਂਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਸੰਬੰਧੀ ਵੀ ਪ੍ਰਮਾਣ ਦਿੱਤੇ। ਹਜ਼ੂਰ ਤੋਂ ਕੁਰਬਾਨ ਜਾਈਏ, ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀਏ ਤੇ ਸਤਿਗੁਰੂ ਉਹਨੂੰ ਸਿੱਧ ਕਰਨ ਲਈ ਉਦਾਹਰਨਾਂ ਇਹੋ ਜਿਹੀਆਂ ਦਿੰਦੇ ਨੇ ਕਿ ਬੰਦੇ ਦਾ ਅੰਦਰ ਸੰਤੁਸ਼ਟ ਹੋ ਜਾਂਦਾ ਹੈ। ਜੇ ਸੋਚੀਦਾ ਮਹਾਰਾਜ ਤੈਨੂੰ ਉਹ ਬੰਦਾ ਪ੍ਰਵਾਨ ਨਹੀਂ, ਜਿਹੜਾ ਅੰਦਰੋਂ ਕੁਝ ਹੋਵੇ ਤੇ ਬਾਹਰੋਂ ਕੁਝ ਹੋਰ ਹੋਵੇ ਉਹਨੂੰ ਪ੍ਰਵਾਨ ਨਹੀਂ ਕਰਦੇ। ਪਰ ਇੱਥੇ ਜਦੋਂ ਭਗਤ ਦਾ ਜੀਵਨ ਪੜ੍ਹਨੇ ਪਏ ਅੱਜ, ਇਹਦਾ ਮਤਲਬ ਇਹ ਵੀ ਅੰਦਰੋਂ ਕੁਝ ਹੋ ਰਹੇ ਤੇ ਬਾਹਰੋਂ ਕੁਝ ਹੋ ਰਹੇ, ਫਰਕ ਸਿਰਫ ਇੰਨਾ, ਉਹ ਅੰਦਰੋਂ ਤੇ ਬਾਹਰੋਂ ਵਾਲਾ ਪ੍ਰਵਾਨ ਨਹੀਂ। ਜਿਹਦੇ ਅੰਦਰ ਖੋਟ ਤੇ ਬਾਹਰੋਂ ਮਿੱਠਾ, ਪ੍ਰਵਾਨ ਉਹਵੇ ਜਿਹਦੇ ਅੰਦਰ ਮਿਠਾਸ ਭਰੀ ਪਈ ਏ ਤੇ ਬਾਹਰੋਂ ਭਾਵੇਂ ਭੁਲੇਖਾ ਪਾਉਂਦਾ, ਮਾਲਕ ਨੇ ਉਹਨੂੰ ਕਬੂਲ ਕਰ ਲਿਆ। ਪਰ ਅੱਜ ਆਪਾਂ ਤੱਕਦੇ ਹਾਂ, ਤੁਸੀਂ ਆਪਣੇ ਇਸ ਕੌਮ ਵਾਲੀ ਝਾਤੀ ਮਾਰੀਏ, ਸਾਨੂੰ ਉਹ ਲੋਕ ਜ਼ਿਆਦਾ ਮਿਲਣਗੇ ਜਿਹੜੇ ਅੰਦਰੋਂ ਕਪਟ ਵਿਕਾਰੀ ਹੋਣਗੇ, ਬਾਹਰੋਂ ਸੰਤ ਹੋਣਗੇ। ਸਤਿਗੁਰੂ ਨੇ ਸ਼ਾਇਦ ਇਸੇ ਕਰਕੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਕਹਿਣ ਲੱਗੇ ਤਨ ਦੇ ਬਸਤਰ ਵੀ ਬਿਲਕੁਲ ਸਫੈਦ ਚਿੱਟੇ ਨੇ, ਕਹਿਣ ਲੱਗੇ ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਛਨ ਰਹਿੰਦੇ ਵੀ ਤੀਰਥ ਦੇ ਕਿਨਾਰੇ ਤੇ ਨੇ, ਉਹਨਾਂ ਦੇ ਖੰਭ ਵੀ ਅੱਤ ਦੇ ਚਿੱਟੇ ਨੇ। ਪਰ ਸਾਹਿਬ ਕਹਿਣ ਲੱਗੇ ਕਿਵੇਂ ਉਹਨੂੰ ਤੂੰ ਚਿੱਟਾ ਕਹਿ ਦੇਂਗਾ, ਘੁੱਟ ਘੁੱਟ ਜੀਵਾਂ ਜੀਆਂ ਖਾਵਣੇ ਬੱਗੇ ਨਾ ਕਹੀਆਂ। ਜਿਹੜੇ ਜੀਵਾਂ ਨੂੰ ਘੁੱਟ ਘੁੱਟ ਕੇ ਜੀਵ ਘਾਤ ਕਰਦੇ ਨੇ ਇਹਨੂੰ ਭਗਤ ਕਹਿ ਦੇਂਗਾ। ਖੈਰ ਮੈਂ ਅੱਜ ਦੇ ਵਿਸ਼ੇ ਵੱਲ ਤੁਰਾਂ। ਗੁਰੂ ਰਾਮਦਾਸ ਕਹਿ ਰਹੇ ਨੇ ਜੇ ਤੇਰੇ ਹਿਰਦੇ ਵਿੱਚ ਪ੍ਰੀਤ ਏ ਤੇ ਬਾਹਰੋਂ ਜੇ ਭੁੱਲ ਚੁੱਕ ਵੀ ਬੋਲ ਦੇਣਾ ਨਾ ਤੇ ਮੇਰਾ ਮਾਲਕ ਤੈਨੂੰ ਪ੍ਰਵਾਨ ਕਰ ਲਏਗਾ। ਇਹਦਾ ਮਤਲਬ ਭਗਤ ਦੀ ਬਾਹਰ ਦੀ ਕਿਰਿਆ ਕੁਝ ਹੋਰ ਹੋ ਸਕਦੀ ਏ ਪਰ ਅੰਦਰੋਂ ਉਹ ਜੁੜਿਆ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪਵਿੱਤਰ ਬਚਨ ਆਉਂਦਾ, ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਨ ਪੱਟ ਅੰਦਰ ਬਾਹਰ ਗੁੱਦੜ। ਪੱਟ ਦਾ ਅਰਥ ਰੇਸ਼ਮ, ਗੁੱਦੜ ਦਾ ਅਰਥ ਹੈ ਪਾਟੇ ਹੋਏ ਕੱਪੜੇ। ਕਹਿੰਦੇ ਨੇ ਪਿਆਰਿਆ, ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਹਿਚਾਨਣ ਵਾਲੀ ਅੱਖ ਚਾਹੀਦੀ ਏ। ਆਪਾਂ ਕੇਵਲ ਭੇਖ ਦੇਖ ਕੇ ਕਹਿ ਦਿੰਦੇ ਹਾਂ ਕਿ ਇਹ ਬੰਦਾ ਬੜਾ ਪਹੁੰਚਿਆ, ਤੇ ਇਸ ਗੱਲ ਚੇਤੇ ਰੱਖਿਓ ਪਹੁੰਚੇ ਦੀ ਵੀ ਸਮਝ ਉਹਨੂੰ ਲੱਗਦੀ ਏ ਜਿਹੜਾ ਆਪ ਪਹੁੰਚਿਆ ਹੋਵੇ। ਸ਼ਬਦ ਆਪਾਂ ਵਰਤ ਦਿੰਦੇ ਹਾਂ ਬੜਾ ਪਹੁੰਚਿਆ, ਸਤਿਗੁਰੂ ਨੇ ਤੇ ਬਾਣੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਜਿੰਨੇ ਵੱਡੇ ਦੀ ਸਿਫਤ ਕੀਤੀ ਨਾ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਵੱਡੇ ਕੀਆਂ ਵਡਿਆਈਆਂ, ਵਾਹਿਗੁਰੂ ਨੂੰ ਵੱਡਾ ਕਿਹਾ, ਜਾਂ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖ਼ਤ, ਜਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਜੇ ਪੁੱਛੀਏ ਵੀ ਜਿਹੜੇ ਵੱਡੇ ਦੀਆਂ ਤੁਸਾਂ ਗੱਲਾਂ ਕੀਤੀਆਂ ਨੇ ਸਤਿਗੁਰੂ, ਤੁਸੀਂ ਇਹਨੂੰ ਕਿਵੇਂ ਬਿਆਨ ਕੀਤਾ? ਸਾਹਿਬ ਕਹਿਣ ਲੱਗੇ ਪਿਆਰਿਆ, ਇਹਦਾ ਕਾਰਨ ਇਹ ਹੀ ਕਿ ਉਹ ਸਾਹਿਬ ਉੱਚਾ ਹੈ, ਪਰ ਜੇ ਵੱਡੇ ਨੂੰ ਜਾਣਨਾ ਹੋਵੇ ਤੇ ਵੱਡੇ ਦੀ ਗੱਲ ਕੇਵਲ ਉਹਨੇ ਕੀਤੀ ਜਿਹਨੇ ਆਪ ਓਨਾ ਵੱਡਾ ਹੋ ਕੇ ਉਹਨੂੰ ਟੱਕ ਲਿਆ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ, ਪਰ ਜਿੱਦਣ ਵੱਡੇ ਦੀ ਗੱਲ ਕੀਤੀ ਏਵਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ। ਆਪਾਂ ਕਹਿੰਦੇ ਬੜਾ ਪਹੁੰਚਿਆ, ਇਹਦਾ ਮਤਲਬ ਜੇ ਕੋਈ ਪਹੁੰਚਿਆ ਉਹ ਤਾਂ ਪਹਿਚਾਣ ਕੇ ਕਹਿ ਸਕਦਾ ਵਾਕਈ ਬੜਾ ਇਹ ਪਹੁੰਚਿਆ। ਇੱਥੇ ਸਾਹਿਬ ਕਹਿਣ ਲੱਗੇ ਨਹੀਂ, ਜਿਨ ਪੱਟ ਅੰਦਰ ਜਿਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮ ਏ, ਬਾਹਰ ਗੁੱਦੜ ਉਹਨਾਂ ਦੇ ਬਾਹਰ ਦੇ ਬਸਤਰ ਮਲੀਨ ਨੇ, ਉਹ ਕੋਈ ਜ਼ਿਆਦਾ ਪਖੰਡ ਦੰਭ ਨਹੀਂ ਕਰਦੇ। ਅਸੀਂ ਭਗਤਾਂ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਉ ਲੱਗਾ ਰੱਬ ਚੇਤੀ, ਦੇਖਣਾ ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮਾਲਕ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਬਾਬੇ ਫਰੀਦ ਨੇ ਸੂਫੀ ਸੰਤ ਨੇ ਵੀ ਇਹੀ ਬਚਨ ਕਹਿਣ ਲੱਗੇ, ਜਿਹੜੇ ਖੁਦਾ ਦੇ ਨਜ਼ਦੀਕ ਨੇ ਨਾ, ਕਈ ਵਾਰੀ ਉਹਨਾਂ ਨੂੰ ਸਾਡੀ ਅੱਖ ਪਹਿਚਾਣ ਨਹੀਂ ਸਕਦੀ। ਸਹਿ ਬਾਬਾ ਫਰੀਦ ਦਾ ਬਚਨ ਏ ਕਿ ਸਾਬਰ ਅੰਦਰ ਸਾਬਰੀ ਤਨ ਏਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਭੇਦ ਨਾ ਕਿਸੇ ਦੇਣ, ਅੰਦਰੋਂ ਜੁੜੇ ਨੇ ਬਾਹਰ ਦੀ ਕਿਰਿਆ ਦੇਖ ਕੇ ਕਹਿ ਦਿੰਦੇ ਹਾਂ ਵੀ ਇਹ ਮਨੁੱਖ ਕਿਹੋ ਜਿਹਾ ਕਿ ਜਿਹੜਾ ਬਾਹਰੋਂ ਇਹੋ ਜਿਹੇ ਸ਼ਬਦ ਬੋਲਦਾ ਤੇ ਉਂਝ ਇਹ ਕਹਿੰਦੇ ਨੇ ਰੱਬ ਦਾ ਭਗਤ ਏ। ਗੁਰਮੁਖ ਪਿਆਰੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਬਚਨ ਕੀਤਾ ਪਿਆਰਾ ਇਹਨੂੰ ਸਪਸ਼ਟ ਕਰਨ ਦੇ ਲਈ। ਆਮ ਤੌਰ ਤੇ ਜਦੋਂ ਭਗਤੀ ਸਿਮਰਨ ਵਿੱਚ ਕੋਈ ਜੁੜਦਾ ਹੈ ਨਾ ਤੇ ਲੋਕ ਵੀ ਉਹਨੂੰ ਟਿਕਣ ਨਹੀਂ ਜੇ ਦਿੰਦੇ। ਇਹਦਾ ਕਾਰਨ ਦੁਨੀਆਂ ਦੀ ਮੰਗ ਕੇਵਲ ਇਸ ਦਿਸ ਦੀ ਦੁਨੀਆਂ ਤਾਂ ਖਲੋਤੀ ਏ, ਪਰ ਭਗਤੀ ਕਰਨ ਵਾਲਾ ਜਿਹੜਾ ਸਿਮਰਨ ਕਰਨ ਵਾਲਾ ਜਿਹੜਾ ਉਹਦੀ ਮੰਜ਼ਿਲ ਕੁਝ ਹੋਰ ਏ। ਕਈ ਵਾਰੀ ਉਹਦੇ ਨੇੜੇ ਹਜ਼ੂਮ ਵੀ ਇਹੋ ਜਿਹਾ ਇਕੱਠਾ ਹੋ ਜਾਂਦਾ, ਲੋਕ ਉਹਨੂੰ ਥਿੜਕਾ ਵੀ ਦਿੰਦੇ ਨੇ, ਪਰ ਜਿਨ੍ਹਾਂ ਨੇ ਮੰਜ਼ਿਲ ਆਪਣੀ ਪ੍ਰੀਤਮ ਨੂੰ ਮਿਥ ਲਿਆ ਉਹ ਕਈ ਵਾਰੀ ਸ਼ਬਦ ਇਹੋ ਜਿਹੇ ਬੋਲਣਗੇ, ਪਰ ਉਹਨਾਂ ਦਾ ਮਕਸਦ ਇਹ ਨਹੀਂ ਕਿ ਲੋਕਾਂ ਨੂੰ ਉਹ ਬੁਰਾ ਕਹਿਣਾ ਚਾਹੁੰਦੇ ਨੇ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਮੈਂ ਅਰਜ਼ ਕਰਾਂਗਾ, ਉਹ ਇਸ ਕਰਕੇ ਕਿ ਦੁਨੀਆ ਉੱਪਰ ਦੇ ਸਾਡੇ ਜੀਵਨ ਨੂੰ ਤੱਕ ਕੇ ਦੂਰ ਚਲੀ ਜਾਏ, ਪਰ ਅੰਦਰੋਂ ਅੰਦਰ ਅਸੀਂ ਮਾਲਕ ਨਾਲ ਸਾਂਝ ਬਣਾ ਕੇ ਰੱਖੀ। ਭਾਈ ਵੀਰ ਸਿੰਘ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਗੁਲਾਬ ਦਾ ਫੁੱਲ ਖਿੜਿਆ ਤੇ ਜਦੋਂ ਕਹਿੰਦੇ ਮੈਂ ਉਸ ਫੁੱਲ ਨੂੰ ਤੱਕਿਆ ਤੇ ਉਹਦੀ ਮਹਿਕ ਨੇ ਮੈਨੂੰ ਮਾਨੋ ਚੁੱਪ ਵਿੱਚ ਆਵਾਜ਼ ਦੇ ਕੇ ਰੋਕ ਲਿਆ। ਕੋਈ ਵੀ ਨੇੜਿਓ ਲੰਘੇ ਤੇ ਗੁਲਾਬ ਦੇ ਫੁੱਲ ਦੀ ਮਹਿਕ ਉਹਨੂੰ ਰੋਕ ਲਈਏ। ਭਾਈ ਵੀਰ ਸਿੰਘ ਲਿਖਦੇ ਨੇ ਮੈਂ ਉਸ ਫੁੱਲ ਨੂੰ ਤੱਕ ਕੇ ਨਾ ਉਹਨੂੰ ਹੱਥਾਂ ਵਿੱਚ ਲੈ ਲਿਆ ਤੇ ਜਦੋਂ ਹੱਥ ਪਾਇਆ ਤੇ ਅਚਨਚੇਤ ਉਸੇ ਫੁੱਲ ਦੀ ਟਾਹਣੀ ਦੇ ਨਾਲ ਇੱਕ ਤਿੱਖਾ ਕੰਡਾ ਲੱਗਾ। ਉਸ ਕੰਡੇ ਨੇ ਮੇਰੇ ਉਂਗਲ ਦੇ ਅੰਦਰ ਚੁੱਭ ਕੇ ਖੂਨ ਜਿਹੜਾ ਉਂਗਲ ਵਿੱਚੋਂ ਬਾਹਰ ਕੱਢਿਆ। ਤੇ ਭਾਈ ਸਾਹਿਬ ਵਿਦਵਾਨ ਨੇ ਉਹ ਹਰ ਗੱਲ ਰਮਜ਼ ਵਿੱਚ ਕਰਦੇ ਪਏ ਨੇ, ਕਹਿੰਦੇ ਨੇ ਮੈਂ ਪੁੱਛ ਲਿਆ ਇਹ ਗੁਲਾਬ ਦੇ ਫੁੱਲ ਮੈਂ ਤਾਂ ਬੜੀ ਤੇਰੇ ਕੋਲ ਆਸ ਕਰਕੇ ਆਇਆ ਸਾਂ ਕਿ ਤੇਰੇ ਅੰਦਰ ਮਹਿਕ ਬੜੀ ਏ, ਜਦੋਂ ਤੇਰੇ ਕੋਲੋਂ ਲੰਘੀ ਦੈ ਤੇ ਅੰਦਰ ਨੂੰ ਠੰਡ ਪੈਂਦੀ ਏ, ਤੇਰੀ ਮਹਿਕ ਤੇਰੀ ਆਕਰਸ਼ਣ ਸ਼ਕਤੀ ਆਪਣੇ ਵੱਲ ਖਿੱਚਦੀ ਏ, ਪਰ ਇੰਨਾ ਸੋਹਣਾ ਹੋ ਕੇ ਇੰਨਾ ਕੋਮਲ ਹੋ ਕੇ ਹਰ ਇੱਕ ਨੂੰ ਮਹਿਕ ਦੇ ਕੇ ਵੀ ਪਰ ਆ ਕੰਡਿਆਂ ਨੇ ਤੈਨੂੰ ਬੱਜ ਲਾ ਦਿੱਤੀ, ਜਿੱਥੇ ਤੈਨੂੰ ਰੱਬ ਨੇ ਮਹਿਕ ਦਿੱਤੀ ਉੱਥੇ ਤੇਰੇ ਨਾਲ ਕੰਡੇ ਕਿਉਂ ਪੈਦਾ ਕਰ ਦਿੱਤੇ? ਅੱਗੋਂ ਫੁੱਲ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ ਗੁਰਮੁਖਾ ਇਹਦਾ ਕਾਰਨ ਇਹੀ رب نے کنڈے مینوں تاں لائے نے لوک دیکھ کے مینوں جدوں کول رکدے نے تے توڑن دی کوشش کردے نے انہیں نال کنڈے پیدا کر کے گل کہہ دتی ایدی مہک نوں کھلو کے تاں مان لے پر اینوں توڑن دی کوشش نہ کرے رہن دے میرے کنڈے باہر مکھی برتی نے اندر میرے مہکے پر کنڈیاں نوں دیکھ کے میرے اندر نوں ماڑا نہ کہیں کنڈے تاں اس کر کے نے کہ مینوں کوئی ٹاڑی نالوں توڑ کے نہ لے جائے بھائی صاحب کہن لگے سکھ دا جیون وی کئی واری آپا تکنے ہاں ایہو جہے سکھ ملن گے جنہاں دے کول جے رب دی گل کریے اندر نوں ٹھنڈ پے گی جے کتے بانی پڑھن گے تاں اندر نوں دھوپ آن گے جے کتے گرو دی گل کرن گے تاں بھج جان گے جدوں عام ورتوں وچ تکنے ہاں تے انج پاسے گا بندہ تے واقعی بڑا چنگا ہے بھگتی بندگی بڑی کردا پر رکھا جے بھائی ویر سنگھ کہندے نے نہیں ہے او فل پر کنڈے اس کر کے نے دنیا دے لوگو کتے پیار پیار نال تسی اینوں گرو تو توڑ نہ جایا جے بھائی صاحب بھائی ویر سنگھ نے بچن کیتے کہن لگے کسے نے گلاب فل تو پچھے ہے گلاب فل تو پچھن لگا تے پچھن دیا اونے اگوں اتر بڑا سونا دتا کہن لگے گلاب فل تو کسے نے پچھیا ایوے سندرتا دے سائیں کھیت تو ہپن دے مالک گلاب فل تو کسے پچھیا ایوے سندرتا دے سائیں اس سہاپن اس سول سوج نوں ہے کیوں کنڈیاں بج لائی اے کنڈے کیوں پیدا ہو گئے اگوں کہندے نے مست المستی سر وچ سونے ہاتھ کیا خبر نہیں مینوں فل کہندا مینوں کوئی پتا نہیں کیوں کنڈے لگے نے بس مینوں تاں اینی کو سمجھ پئی اے کہن لگے مست المست سر وچ سونے ہاتھ کیا خبر نہیں مینوں توڑن نا دی پھٹی میرے مولا نے لکھ لائی میرے رب نے اکو گل کہیے کنڈے ویکھ کے مینوں توڑی نہ میں عرض کر رہا ستگرو نے بانی وچ وی اے بچن کیتا آسا راگ وچ اک شبد ہوندا ہے مہاراج دی رہاو دی توکے باہر سوت سگل چوں مولا صاحب کہندے نے بھگت وی کئی واری اندر نوں لکاندا ہے اے شبد آرمبھ ہوندا ہے آسا محلہ پنجواں ساچ نام میرا من لاگا لوگن چوں میرا کھاٹا باگا کہندے نے میرا اندر جڑا ہے او سچے نام بھی جڑے ہے پر باہر جدوں میں لوکاں نال گل بات کرنا ٹھاٹا باگا دا مطلب کیول سماج وچ وچرن لئی میں چت انہاں وچ نہیں جوڑیا ساچ نام میرا من لاگا لوگن چوں میرا ٹھاٹا باگا باہر سوت سگل چوں مولا باہر انج لگدا ہے میں دنیا دے کاماں وچ رجیا واں پر کہندے نے میرے اندر نوں دیکھو پر میں اندر پھل دی طرح نرلیپ رکھے ہے باہر سوت سگل چوں مولا الپت رہوں جیسے جل میں کولا دیس آوت ہے بہت پہالا میری شکل نوں دیکھ کے صاحب کہندے نے لوک سوچدے نے میں کنا پرکھتا پر کہن لگے سگل چرن کی اے من رالا پر میرے من نوں دیکھو میرا من تا تہاڈے چرناں دی توڑ ہے ایہدا مطلب کہ جے باہروں بھل چک بول دے ਧੀ ਖਰੇ ਹਰ ਭਾਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ ਹੈ ਹਾਂ ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦੇ ਹਾਂ ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾਂ ਜਿਉਂ ਜਿਹੇ ਕੱਪੜੇ ਆਏ ਉਹ ਜਿਹੇ ਪਾ ਕੇ ਤੁਰ ਪੈਂਦਾ ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਬਸਤਰ ਬੜੇ ਕੀਮਤੀ ਨੇ ਉਹਨਾਂ ਦੇ ਚੇਲੇ ਬੜੇ ਪਿੱਛੇ ਨੇ ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ ਕੱਪੜੇ ਤੇਰੇ ਸਿੱਧੇ ਸਾਦੇ ਨੇ ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ ਪਰ ਮੈਨੂੰ ਇੱਕ ਗੱਲ ਦੱਸ ਦੇ ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਂਦਾ ਸਾਰਾ ਦਿਨ ਤੂੰ ਮਾਇਆ ਵਿੱਚ ਖਚਦੇ ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ। ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮ ਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ। ਤੇ ਅੱਗੋ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ ਉਹ ਕਦੀ ਵਾਹਿਗੁਰੂ ਤੋਂ ਇੱਕ ਖਿਨ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ। ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ। ਪਰ ਮੈਂ ਅਰਜ਼ ਕਰਾਂ ਪਿਆਰਿਓ, ਇਹ ਇੱਕ ਅਵਸਥਾ ਹੈ। ਕਦੀ ਤੱਕੋ ਖਾਂ ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਹੈ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ ਤੇ ਉਹਨੂੰ ਗੋਲੀ ਚਲਾਉਣ ਦੀ ਜਾਚ ਦੱਸਦੇ ਨੇ, ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਚ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ, ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ। ਤੇ ਜੇ ਉਹ ਕਹਿ ਵੀ ਕਿਉਂ ਸਰੀਰ ਮੇਰਾ ਤਾਂ ਸਾਰਾ ਪਿਆ, ਆਪਣੇ ਸਾਹ ਨੂੰ ਕਿਉਂ ਰੋਕਾਂ, ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ, ਤੇ ਚੇਤੇ ਰੱਖੋ ਹਰ ਕੋਈ ਪਾਉਂਦਾ ਜਦੋਂ ਧਾਗਾ ਪਾਉਣ ਲੱਗਿਆ ਆਪਣੇ ਸਾਹ ਨੂੰ ਵੀ ਰੋਕ ਲਈਦਾ ਹੈ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ ਏ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹੱਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਹੈ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆਂ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਨ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ, ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਉਣਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ। ਤੇ ਅੱਗੋਂ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਨੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ। ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਘੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ, ਅੱਗੋਂ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਹੀ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੁਲਜਾਂ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ। ਜੇ ਪੁੱਛੀਏ ਪਿਆਰਿਆ ਇਹ ਕਿਵੇਂ, ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਕਰਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜਾ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ, ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵਿੱਚ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆਂ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। 5 ਉਦਾਹਰਨਾਂ ਦੇਖ ਕੇ ਕਹਿਣ ਲੱਗੇ, ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ ਜਿਹੜਾ ਜੁੜਿਆ ਹੀ, ਉਹ ਬਾਹਰ ਦੇ ਕੰਮ ਕਰਦਿਆਂ ਹੋਇਆਂ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਏ, ਕਹਿੰਦੇ ਨੇ ਆਨੀ ਲੇ ਕਾਗਦ, ਕਾਤੀ ਲੇ ਗੂਡੀ, ਆਕਾਸ਼ ਮਧੇ ਧਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਨ ਰਾਮ ਨਾਮਾ ਵੇਧੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਆਨੀ ਲੇ ਕੁੰਭ, ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹੱਥ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂ ਕਹਿ, ਗਊ ਚਰਾਵਨ ਛਾੜੀ ਅਲੇ, 5 ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ, ਸੁਣੋ ਤਰਲੋਚਨ, ਬਾਲਕ ਪਾਲਨ ਪੋਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ, ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜਿਆ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ, ਗੁਰੂ ਕੋਲ ਬੈਠਿਆਂ ਵੀ ਜਿਹੜਾ ਪੁੱਗ ਚੁੱਕਾ ਹੈ, ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ ਹੈ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌੜੀ ਦੀ ਸੇਵਾ ਵੀ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਚ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿੱਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਘ ਨੂੰ ਹੁਲਾਰਾ ਦੇਣੀ ਹੈ, ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ। ਤੇ ਸਿੱਖਾਂ ਨੇ ਕਿਹਾ, ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ, ਪੁੱਛਿਆ ਕਿਉਂ, ਕਹਿੰਦੇ ਨੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ, ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ, ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ, ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਘ ਨੂੰ ਝੂਟਾ ਦਿੰਦੀ ਹੋਵੇ, ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੀ, ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ, ਕਈ ਵਾਰੀ ਹਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ, ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ, ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ, ਮੈਂ ਆਈ ਕਾਬਲ ਤੋਂ ਆ, ਮੇਰਾ ਬੱਚਾ ਅਜੇ ਨਿਆਣਾ ਹੈ, ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ, ਰੋਟਾ ਰੋਟੀ ਪ੍ਰਸ਼ਾਦਾ ਪਾਣੀ ਛਕ ਲੈਂਦਾ ਹੈ, ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ, ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ। ਦਾਤਾ ਮੈਂ ਕੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ। ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ, ਇਹ ਖੇਡ ਹੋ ਸਕਦੀ ਏ? ਤੇ ਪੁੱਛਿਆ ਗੁਰੂ ਅਮਰਦਾਸ ਨੇ, ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ? ਉਹਨੇ ਇੱਕ ਗੱਲ ਕਹੀ, ਕਹਿੰਦੀ, ਦਾਤਾ ਮੇਰਾ ਭਰਤਾ ਕਰਦਾ ਬੰਦਗੀ, ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ। ਕਹਿੰਦੀ, ਮੈਂ ਕੁਝ ਭਗਤੀ ਨਹੀਂ ਕੀਤੀ, ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ। ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ, ਗੁਰੂ ਅਮਰਦਾਸ ਦੇ ਘਰ ਵਿੱਚ ਜਾ ਸੇਵਾ ਕਰ। ਜੇ ਕਹਿੰਦੇ ਨੇ ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ, ਉਹਨੇ ਇੰਨਾ ਬਚਨ ਕਿਹਾ ਸੀ ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੇ, ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ। ਕਹਿੰਦੀ ਤੇਰੀ ਟੋਕਰੀ ਚੁੱਕੀ, ਪਤਾ ਨਹੀਂ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ, ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ। ਸਾਧ ਸੰਗਤ ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ, ਕਈ ਵਾਰੀ ਮੈਂ ਅਰਜ਼ ਕੀਤੀ ਏ, ਉਹ ਕਹਿੰਦੇ ਨੇ ਜਿੰਨਾ ਉੱਚਿਆਈਆਂ ਉੱਤੇ ਬੁੱਧੀ ਖੰਭ ਛਾੜ ਝੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾ ਆਉਣ ਪਿਆਰੀਆਂ। ਕਹਿੰਦੇ ਨੇ ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ, ਭਾਈ ਸਾਹਿਬ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਇਹ ਬੁੱਧੀ ਦੀ ਗੱਲ ਨਹੀਂ। ਭਾਈ ਸਾਹਿਬ ਕਹਿੰਦੇ ਨੇ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਨੇ ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ। ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ। ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸਣ, ਅੰਦਰੋਂ ਸਿਆਣਾ ਬਾਹਰ ਭੋਲਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਅੰਦਰ ਸਿਆਣਾ ਬਾਹਰ ਭੋਲਾ। ਕਹਿਣ ਲੱਗੇ ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ। ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ। ਹਜ਼ੂਰ ਅੱਜ ਕਰਨ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਗੁਰੂ ਰਾਮਦਾਸ ਕਹਿੰਦੇ ਨੇ ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣਾ, ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਹੈ। ਤੇ ਪੁੱਛਿਆ ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ। ਕਹਿੰਦੇ ਨੇ ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣਾ ਅੰਦਰ ਪ੍ਰੀਤ ਨਹੀਂ। ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਸਿਆਣਿਆਂ ਦੀ ਗਿਣਤੀ ਕੀਤੀ। ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਜੇ ਪ੍ਰੀਤ ਨਹੀਂ ਕਾਹਦਾ ਸਿਆਣਾ, ਮ੍ਰਿਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਸਿਆਣਪ ਨਾਲ ਨਹੀਂ ਸਾਹਿਬ, ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸਾਹਿਬ ਕਹਿੰਦੇ ਨੇ ਸਹਿਸ ਸਿਆਣਪਾਂ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇਂ ਵਸ, ਬਹੁਤ ਸਿਆਣਪ ਹੈ ਕਿਸੇ ਸਿਆਣਪ ਨਾਲ ਵਸ ਆਉਣੇ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਉਹ ਸਿਆਣਪ ਨਾਲ ਨਹੀਂ, ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ, ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਏ। ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ, ਮਤ ਕਈ ਇਹ ਮਾੜਾ। ਪੈਣ ਲੱਗੇ ਨਹੀਂ ਧੀ ਖਰੇ ਹਰ ਭਾਣੇ, ਪਰ ਮੇਰੇ ਵਾਹਿਗੁਰੂ ਨੂੰ ਭਾਣੇ ਦਰ ਤੇ ਚੰਗੇ ਲੱਗਦੇ। ਬਾਹਰ ਦੇ ਸ਼ਬਦ ਦੇਖ, ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ, ਉਹ ਅੰਦਰੇ ਅੰਦਰ ਟਿਕੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ। ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ, ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ ਹੈ, ਕਿਸੇ ਹੋਰ ਵੱਲ ਨਹੀਂ ਤੱਕਦੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਬਾਹਰ ਦੇ ਭੇਖ ਨੂੰ ਦੇਖ ਕੇ ਕਿਤੇ ਉਹਦੇ ਬਸਤਰ, ਪਰ ਅੱਜ ਆਪਾਂ ਤੱਕਦੇ ਹਾਂ ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ, ਪੱਗ ਹੈ ਚੰਗੀ ਗੋਲ ਗੱਡੀ ਹੋਵੇ, ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ, ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਅਸੀਂ ਬਾਹਰ ਦੇ ਭੇਖ ਨੂੰ ਵੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ, ਪਰ ਸਾਹਿਬ ਕਹਿੰਦੇ ਨੇ ਨਹੀਂ, ਸੰਤ ਕਈ ਵਾਰੀ ਮਲੀਨ ਬਸਤਰਾਂ ਵਿੱਚ ਵੀ ਮਿਲ ਸਕਦੇ, ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦੇ, ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ, ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ। ਹਜ਼ੂਰ ਨੇ ਸਤਿਗੁਰੂ ਨੇ ਕਿਰਪਾ ਕੀਤੀ, ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓਂ ਨਿਕਲੇ, ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ ਪਾਨ ਚਬਾਉਂਦੀ ਪਈ ਸੀ, ਤੇ ਅਚਨਚੇਤ ਉਹਨੇ ਪਾਨ ਦੀ ਥੋਕ ਸਾਧੂ ਦੇ ਸਿਰ ਤੇ ਸੱਟੀ, ਉਹਨੇ ਕਿਹਾ ਕੁਛ ਨਹੀਂ। صرف اکھاں بھر کے اس عورت وال دیکھ کے اگے چلا گیا. اس عورت نے اپنے مالک نو کیا سی لنگن والا در در تے منگن والا پکھاری اے دی کی مجال کہ میرے وال اوپر تکے ہے پاواں میں تھکے ہے پر اے دا کم سی نیویں پا کے چلا جاندا. او دوڑیا آیا اتر کے مکان دی چھاتوں تھلے انہیں سادھو دے سر وچ چھوٹا ماریا. سادھو چپ کر گیا. جدو اے مار کے واپس پیا جاندا ہے اردو دا او دیب لکھدا ہے اچن چیت اچے جاندیاں پیر پسلیاں زمین تے ڈگ دیا ڈگ دیا سار اے دا سر پاٹا تے نالی موت ہو گئی. جیڑی مان وچ متی عورت سی تھلے اتری کول آ کے سادھو نو کہندی اے بابا مینوں بخش دے میں سمجھی نہیں تو کنا کو اچا ہے میں تا تیرے کیول بستر دیکھے تے جڑا اجے تک چپ سی کہن لگا پینے میرا کوئی دوش کہن لگی میرے مالک نے تینوں چھوٹا ماریا تے واپس جاندیاں زمین تے ڈگا مکان تو تے او دی موت ہو گئی انہوں زندگی بخش دے. فقیر دیاں اکھاں پا رہیاں کہن لگا پینے تو میرے کیول لباس نو تکیا ہے پر ایک گل چیتے رکھی میرا کوئی قصور نہیں بس میں ایک گل تینوں دس دیاں تیرا وی مالک ہے تے میرا وی کوئی مالک سی میں ٹنڈورا نہیں دیندا مالک میرا وی ہے تیرے مالک دیاں باواں وچ طاقت ہے او کیول سر نوں پار سکدا ہے پر جدے چرناں وچ میں جڑیا نا اس مالک کول اینی طاقت ہے او چھوٹا مارن والے نوں دھرتی تو چوک کے لے جا سکدا ہے. میرے لباس نوں نہ دیکھ انہیں شبد بڑے سونے ورتے کہندا تیرے مالک کو تیری رائت ضرور تھی میرے مالک کو میری حمایت ضرور تھی. تیرا مالک آیا وہ سٹ پٹا گیا کہندا پھر میرا میرے مالک کو بھی خیال آ گیا. تیرا مالک آیا وہ میرے سر پہ ڈنڈا لگا گیا کہندا میرا مالک آیا وہ لیکھا چکا گیا. جھگڑا تا مالکاں دا ہے صاحب کہندے سنت نو ٹیک کیول ایک دیے ہر سنتاں نو ہور تھاؤں نہیں ہر مان نہیں مانے او ٹیک ایک دی لیندے نے. جن نانک نام دی بان ہے ہر تان چتانے انہاں واسطے طاقت وی نام ہے انہاں واسطے آسرا وی نام ہے نام تو بنا کسے دی ٹیک لیندے نہیں. پیاریو اج جس گرو دا پرب آپا منا رہے ہیں نا انہیں بھی بےئنت جیواں نو جی دان دیتا نام نال جوڑیا. گرو ہرگوبند صاحب دا جیون ایک سادھ بچن اٹلادا تو آرمب ہوندا ہے. بانی وچ اسی پڑھدے تاں ضرور ہاں صاحب نے کہا جڑا درشت مان سنسار آپاں دیکھدے ہاں اج پہاڑ نے اسی کہنے ہاں اے اٹل نے لوک ہمالیا نو کہندے نے اے اٹل ہے پہاڑ اڈول ہے پر گرو گرنتھ صاحب کہندے نے اٹل نہیں شبد ورت لینا پر ایک دن انہاں نے بھی بڑسنا ہے. کسی نے کہہ دیتا سورج جیڑا ہے اے صدا رہن والا ہے گرو گرنتھ صاحب نے کہا نہیں سمے دی گل ایک دن اے بھی بڑسے گا. آ دیکھ دے ستارے بھی بڑسن گے چندر ماں بھی بڑسے گا تے ایک گل چیتے رکھی جس دھرتی تے توں وسیبا کری بیٹھا ہے اس دھرتی نے بھی بڑس نہیں. پر ایک گل نال کہہ دیتی سجنا ایک رب دی بھگتی کرن والا ایسے ہی جدن او اپنی زبان تو بول دے او دے بچن نو کدی کوئی جھوٹیا نہیں کر سکدا. صاحب نے بانی وچ کیا گر بسدا جل پون جائے گو ایک ساتھ بچن اٹلادا گر آ پہاڑ بسدا دھرتی پون ہوا سب چلے جان گے پر ایک ساتھ بچن اٹلادا. تے جدو میں گرو ہرگوبند صاحب دے جیون نو پڑھیا تے چت وچ آیا ستگرو تیرا جیون بھی آرمب ایک سادھو دے بچن تو ہوندا ہے او بچن جڑا اٹل ہے. گرو رام داس مہاراج جی دے تین سپتر نے سب نو پتا ہے وڈا بابا پرتھی ہے چھوٹے تن گرو سب تو چھوٹے گرو ارجن دیو نے بابا مہا دیو تو بھی چھوٹے نے امرتسر دی دھرتی تے ٹکے نے. سکھ ودواناں نے جیڑی گل کہی کہندے نے ماتا گنگا جی پریما بھگتی وی دل نے گرو ارجن صاحب مہاراج جی دا آنند کارج ہویا ہے پر گھر سنتان نہیں. پرتھیا جڑا دیکھدا ہے روز گرو ارجن دیو نو لوگ نمسکاراں کردے نے گھر دے اندر پیٹا لے کے آندے نے تے ایک دن بیٹھیاں او دی گھر والی دا نام سی کرمو انہیں اینی شبد کہے ਕਹਿ ਲੱਗੀ ਤੂੰ ਹੈ ਤਾਂ ਮੇਰੇ ਸਿਰ ਦਾ ਸਾਈਂ, ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ, ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ, ਅੱਜ ਗੱਦੀ ਸਾਡੇ ਕੋਲ ਹੁੰਦੀ। ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ। ਅੱਜ ਦੇਖ ਉਹਨਾਂ ਦੇ ਘਰ ਵਿੱਚ ਲੋਕ ਝੁੱਕ ਝੁੱਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋਂ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਬਾਕੀ ਸੱਚਾਈ ਭਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ, ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿੱਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿੱਚ ਦਵੈਤ ਨਹੀਂ, ਪਰ ਉਹਨਾਂ ਦੀ ਸੋਚ ਕੀ? ਕਹਿੰਦਾ, ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣੇ ਹੀ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ, ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭੇਜੀ ਏ। ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਤਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ ਹੈ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹੇ, ਆਖਰ ਇੱਕ ਇਸਤਰੀ ਦਾ ਕਿਰਦਾ ਹੈ। ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦੇਣੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ। ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹਿ, ਕਹਿਣ ਲੱਗੇ, ਗੰਗਾ ਪੁੱਤਰ ਦੀ ਦਾਤ ਲੈਣੀ ਆ। ਕਹਿਣ ਲੱਗੇ, ਹਾਂ ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ। ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ, ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ, ਇੱਕ ਤੋਂ ਦੂਜੇ ਨੂੰ ਦੇ ਸਕਦਾ ਹੈ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰ ਖਲੋਤਾ, ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ, ਇੰਦਰੀ ਜਿੱਤ ਸਿੱਖੇ। ਸ਼ਬਦ ਉਹਦੇ ਲਈ ਵਰਤੇ ਸਨ ਇੰਦਰੀ ਜੇਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 300,000 ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹ। ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ, ਇੱਥੇ ਸਤਿਗੁਰੂ ਦੀਆਂ ਮੱਝਾਂ ਸਨ। ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ, ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ। ਕਹਿਤੀ ਨਿਰਮਾਣਤਾ ਉਸ ਸਿੱਖ ਦੇ ਅੰਦਰ, ਕਹਿਣ ਲੱਗੇ ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਨੇ ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ। ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਪੈ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ, ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਚ ਸਿੱਖ ਲਏ। ਆ ਬਾਬਾ ਫੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ, ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਪਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ, ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ, ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ, ਅਸਾਂ ਲੰਗਰ ਛਕਾਇਆ। ਕਹਿੰਦਾ, ਤੂੰ ਜਿੱਦਣ ਜੰਮਿਆ ਤਾਂ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ। ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ, ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਚਕਾਇਆ। ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਟੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ। ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗੜਦੀ ਪਈ ਏ, ਛੋਟਾ ਛੋਟਾ ਕਹਿਮਾ ਕਮਾਦ ਲਹਿਰਾਉਂਦਾ ਪਏ। ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਅਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ। ਸਿੱਖ ਸੇਵਕ ਨਾਲ ਨੇ, ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁੱਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ ਹੈ। ਅੱਜ ਸਵੇਰ ਦੀ ਭੁੱਖ ਲੱਗੀ ਸੀ, ਲਿਆ ਜੇ ਮੇਰੇ ਲਈ ਕੁੱਝ ਤਿਆਰ ਕਰਕੇ ਲਿਆਈਏ। ਸੱਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ, ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ। ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਪਾਕੇ। ਅਸਲੀਅਤ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਜ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਚੋਂ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਕਾ ਕਹਿਆ ਦਰਗਾ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ। ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ, ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੈ ਇਹਾਂ ਉਹ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ, ਬਾਬਾ ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ, ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਚੀ ਜਿੱਦਣ ਦਾ ਗੁਰੂ ਨਾਨਕ ਨੂੰ ਮਿਲਿਆ ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ। ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ, ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਤੂੰ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ, ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ, ਸਿਰਫ ਤੈਨੂੰ ਇੱਕ ਭੁਲੇਖਾ ਪਾਏ, ਦੇਣ ਵਾਲਾ ਤਾਂ ਉਹੀ ਹੈ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਸ ਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ, ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਹੈ ਉਹ ਚਮਕੀ, ਬੱਦਲ ਗੱਜਿਆ, ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ, ਮਾਂ ਆਹ ਦੇਖ ਜਦੋਂ ਬੱਦਲ ਚਮਕਦਾ ਹੈ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਏ। ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਧਿਆ ਦੇ। ਤੇਰੇ ਘਰ ਵਿੱਚ ਬਲੀ ਜੋਧਾ ਪੈਦਾ ਹੋਵੇਗਾ। ਆ ਪਿਆਜ ਵਾਲੀ ਵੀ ਘਟਨਾ ਕਿ ਮੁੱਕੀ ਭਰ ਕੇ ਭੰਨ ਕੇ ਕਿਹਾ ਸੀ, ਮਾਂ ਜਿਵੇਂ ਇਹ ਪਿਆਜ ਇਹ ਗੰਢਾ ਭੰਨਿਆ, ਤੇਰਾ ਪੁੱਤਰ ਦੁਸ਼ਟਾਂ ਦੇ ਸਿਰ ਨੂੰ ਭੰਨੇਗਾ, ਦੁਸ਼ਟਾਂ ਨੂੰ ਖਤਮ ਕਰੇਗਾ। ਕਹਿੰਦੇ ਨੇ ਮਾਤਾ ਨੇ ਅਰਦਾਸ ਕਰਾਈ, ਸਿੱਖ ਸੰਗਤ ਵਿੱਚ ਇਹ ਖਬਰ ਫੈਲ ਗਈ ਕਿ ਬਾਬੇ ਬੁੱਢੇ ਨੇ ਅਰਦਾਸ ਕੀਤੀ ਏ। ਇੱਕ ਆਵਾਜ਼ ਆਈ ਕਿ ਬਾਬੇ ਬੁੱਢੇ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਮਾਤਾ ਗੰਗਾ ਜੀ ਵਾਪਸ ਆਏ, ਸਤਿਗੁਰੂ ਅੰਮ੍ਰਿਤਸਰ ਤੋਂ ਵਡਾਲੀ ਆ ਗਏ, ਜਿਹਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਆਏ ਨੇ, ਜੂਨ ਦਾ ਮਹੀਨਾ ਆਇਆ ਤੇ ਕਹਿੰਦੇ ਨੇ ਉਹ ਸੁਲੱਖਣੀ ਘੜੀ ਆ ਗਈ। ਬਾਬਾ ਬੁੱਢਾ ਅੱਜ ਵੀ ਬੀੜ ਸਾਹਿਬ ਏ, ਅੰਮ੍ਰਿਤ ਵੇਲੇ ਮੇਰੇ ਮਾਲਕ ਨੇ ਮੇਰੀ ਕਿਰਪਾ ਕੀਤੀ, ਜਿਸ ਗੁਰੂ ਦਾ ਪੁਰਬ ਆਪਾਂ ਮਨਾਉਂਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ, ਤੇਰੇ ਘਰ ਅੰਦਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ। ਤੇ ਸਾਹਿਬ ਨੇ ਕਿਹਾ ਸਤਿਗੁਰ ਸਾਚੇ ਦੀਆ ਭੇਜ, ਕਹਿੰਦੇ ਉਹਨੇ ਭੇਜਿਆ ਚਿਰ ਜੀਵਨ ਉਪਜਿਆ ਸੰਜੋਗ, ਉਤਰੈ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਕਹਿਣ ਲੱਗੇ ਜਿਹੜਾ ਸਾਡੇ ਘਰ ਪੁੱਤਰ ਪੈਦਾ ਹੋਇਆ ਇਹ ਰੱਬ ਦੀ ਭਗਤੀ ਵਾਲਾ ਪੈਦਾ ਹੋਇਆ। ਤੇ ਵੇਖੋ ਪੁੱਤਰਾਂ ਦੀ ਦਾਤ ਅਸੀਂ ਵੀ ਮੰਗਣੇ ਆ, ਪਰ ਮੇਰੇ ਗੁਰੂ ਨੇ ਕਿਹੋ ਜਿਹਾ ਸੁਪਨਾ ਲਿਆ ਤੇ ਬਾਣੀ ਵਿੱਚ ਕਿਹਾ। ਲੋਕਾਂ ਨੇ ਕਿਹਾ ਦਾਤਾ ਤੇਰੇ ਘਰ ਅੰਦਰ ਪੁੱਤਰ ਚੱਲਿਆ, ਤੇਰੀ ਪੀੜੀ ਅੱਗੇ ਤੁਰ ਪਈ। ਮੇਰੇ ਸਾਹਿਬ ਨੇ ਕਿਹਾ ਕੱਲੀ ਪੀੜੀ ਨਹੀਂ, ਮੇਰਾ ਪੁੱਤਰ ਧਰਮ ਦੀ ਉਹ ਮਰਿਆਦਾ ਕਾਇਮ ਕਰੇਗਾ ਜਿਹੜੀ ਰਹਿੰਦੀ ਦੁਨੀਆਂ ਤੱਕ ਗੁਰੂ ਨਾਨਕ ਦੇ ਘਰ ਵਿੱਚ ਕਾਇਮ ਰਹੇਗੀ। ਇੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਵਧੀ ਵੇਲ ਬਹੁ ਪੀੜੀ ਚਾਲੀ। ਠੀਕ ਹੈ ਪੀੜੀ ਵੀ ਚੱਲੀਏ, ਪਰ ਧਰਮ ਕਲਾ ਹਰ ਬੰਦ ਬਹਾਲੀ, ਉਹ ਇੱਕ ਮਰਿਆਦਾ ਕਾਇਮ ਕਰੇਗਾ। ਸਾਧ ਸੰਗਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ, ਸਾਹਿਬ ਨੇ ਕਿਹਾ ਗੁਰਬਾਣੀ ਸਖੀ ਗਾਵੇ। ਉਦੋਂ ਬਾਣੀ ਗਾਈ ਗਈ, ਆ ਟੱਪੇ ਨਹੀਂ, ਆ ਖੁਸਰੇ ਨਹੀਂ ਨਚਾਏ ਗਏ, ਸ਼ਬਦ ਗਾਇਨ ਕੀਤੇ ਗਏ, ਕੀਰਤਨ ਕੀਤਾ ਗਿਆ। ਅੱਜ ਸਾਡੇ ਲੋਕਾਂ ਦੀ ਬਿਰਤੀ ਹੈ ਨਾ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਗੱਲ ਕਰਨੀ ਚਾਹੀਦੀ ਹੈ। ਗੁਰੂ ਦੇ ਘਰ ਜੇ ਪੁੱਤਰ ਦੀ ਦਾਤ ਦਿੰਦਾ ਤਾਂ ਵੀ ਮੇਰਾ ਗੁਰੂ ਉਸ ਗੁਰਬਾਣੀ ਨਾਲ ਜੁੜਦਾ, ਜੇ ਕਿਤੇ ਪੁੱਤਰ ਚਲਾਉਣਾ ਵੀ ਕਰ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਅਟਲ, ਤਾਂ ਵੀ ਬਾਣੀ ਦੀ ਗੱਲ ਕਰਦਾ। ਪਰ ਸਾਡੇ ਲੋਕਾਂ ਨੂੰ ਟੱਕੋ, ਸਵੇਰੇ ਅਖੰਡ ਪਾਠ ਕਰਾਣਗੇ, ਲੰਗਰ ਵੀ ਚੱਲਦਾ ਹੋਵੇਗਾ, ਤੇ ਸ਼ਾਮ ਨੂੰ ਉਸੇ ਪੁੱਤਰ ਨੂੰ ਲੈ ਕੇ ਬੱਕਰੇ ਬੁਲਾਉਂਦੇ ਹੋਣਗੇ, ਗੁਰੂ ਉਹਨਾਂ ਨੂੰ ਚੇਤੀ ਨਹੀਂ, ਰੱਬ ਚੇਤੇ ਨਹੀਂ। ਸਾਹਿਬ ਨੇ ਕਿਹਾ ਕਹਿਣ ਲੱਗੇ ਗੁਰਬਾਣੀ ਗਾਓ, ਉਸ ਮੇਰੇ ਮਾਲਕ ਨੇ ਮਿਹਰ ਕੀਤੀ ਏ, ਉਹਨੇ ਮੈਨੂੰ ਦਾਤ ਦਿੱਤੀ ਏ, ਤੇ ਅੱਜ ਬਜ਼ੁਰਗ ਬਾਬੇ ਬੁੱਢੇ ਨੂੰ ਬੁਲਾਓ। ਜਦੋਂ ਬਾਬਾ ਬੁੱਢਾ ਜੀ ਆਏ, ਦੀਦਾਰ ਪਾਏ ਤੇ ਹੱਥ ਵਿੱਚ ਚੁੱਕਿਆ, ਤੇ ਗੁਰੂ ਅਰਜਨ ਦੇਵ ਨੇ ਕਿਹਾ ਬਾਬਾ ਜੀ ਇਸ ਬੱਚੇ ਦਾ ਨਾਮ ਦੇਖ ਕੇ ਕਹਿਣ ਲੱਗੇ ਹਰਗੋਬਿੰਦ। ਨਾਮ ਬਾਬੇ ਬੁੱਢਾ ਜੀ ਨੇ ਰੱਖਿਆ ਹਰਗੋਬਿੰਦ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ ਏ, ਸਿੱਖ ਸੰਗਤਾਂ ਖੁਸ਼ ਨੇ, ਤੇ ਪਿਰਥੀਏ ਨੇ ਇੱਕ ਨਵੀਂ ਚਾਲ ਚੱਲੀ। ਮੈਂ ਥੋੜਾ ਜਿਹਾ ਕਹਿ ਕੇ ਅੱਗੇ ਸਮਾਪਤੀ ਕਰਾਂਗਾ, ਕਿਉਂਕਿ ਇਹ ਹਫਤਾ ਮੇਰੇ ਕੋਲ ਏ, ਕੋਸ਼ਿਸ਼ ਕਰਾਂਗਾ ਸਾਹਿਬ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰ ਸਕਾਂ। ਪਿਰਥੀਏ ਨੇ ਚਾਲ ਚੱਲੀ, ਅਸਲ ਵਿੱਚ ਅਕਾਲ ਤਖ਼ਤ ਨਾਲ ਟੱਕਰ ਅੱਜ ਨਹੀਂ, ਜਿੱਦਣ ਇਹਦਾ ਰਚਨਹਾਰਾ ਪੈਦਾ ਹੋਇਆ ਸੀ ਨਾ, ਉਦਣ ਵੀ ਦੁਸ਼ਟ ਬਿਰਤੀ ਕਹਿੰਦੀ ਸੀ ਕਿਤੇ ਖਤਮ ਹੋ ਜਾਏ। ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਨ ਲਈ ਪਹਿਲਾਂ ਦਾਈ ਨੂੰ ਖਰੀਦਿਆ ਕਿ ਇਸ ਬੱਚੇ ਨੂੰ ਜ਼ਹਿਰ ਦੇ, ਇਹ ਖਤਮ ਹੋ ਜਾਏ, ਗੱਦੀ ਮੇਰੇ ਕੋਲ ਆ ਜਾਏਗੀ। ਪਰ ਦਾਈ ਵੀ ਪੇਸ਼ ਨਾ ਗਈ, ਪਰਤ ਕੇ ਸਪੇਰੇ ਨੂੰ ਲਿਆਂਦਾ ਕਿ ਸੱਪ ਲੈ ਜਾ, ਹਰਗੋਬਿੰਦ ਨੂੰ ਡੰਗ ਮਾਰਦਾ, ਇਹਦੀ ਪੀੜੀ ਖਤਮ ਹੋ ਜਾਏ। ਪਰ ਸਪੇਰਾ ਵੀ ਕੁਝ ਨਾ ਕਰ ਸਕਿਆ, ਸਾਹਿਬ ਨੇ ਸੱਪ ਨੂੰ ਦੜ ਕੇ ਰੱਖ ਦਿੱਤਾ। ਖਡਾਵੇ ਨੂੰ ਕਿਹਾ ਦਹੀਂ ਵਿੱਚ ਜ਼ਹਿਰ ਪਿਲਾ ਕੇ ਮਿਲਾ ਮਾਰ ਦੇ, ਤਾਂ ਵੀ ਕਹਿੰਦੇ ਨੇ ਕੁਝ ਨਾ ਹੋਇਆ, ਆਪ ਸੂਲ ਉੱਠ ਕੇ ਬਾਹਮਣ ਮਰ ਗਿਆ, ਦਾਈ ਆਪ ਖਤਮ ਹੋ ਗਈ, ਸਪੇਰਾ ਵੀ ਤਰਲੇ ਲੈਂਦਾ ਗਿਆ। ਪਰ ਗੁਰੂ ਹਰਗੋਬਿੰਦ ਨਵਾਂ ਨਰੋਇਆ, ਸਤਿਗੁਰੂ ਤੇ ਕੋਈ ਅਸਰ ਨਹੀਂ। ਪਿਆਰਿਓ ਇੱਧਰ ਤਿਰਤੀਆ ਦਿਨ ਰਾਤ ਉਸਲ ਵੱਟ ਲੈਂਦਾ ਕਿਵੇਂ ਖਤਮ ਹੋਵੇ, ਪਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਸ਼ੀਤਲਾ ਨੇ ਵਾਰ ਕਰ ਦਿੱਤਾ, ਸਾਰਾ ਸਰੀਰ ਫਲੂਵਿਆਂ ਨਾਲ ਭਰਿਆ ਗਿਆ, ਤਾਪ ਦੀ ਘੂਕੀ ਆ ਗਈ, ਸਾਰਾ ਦਿਨ ਬੇਹੋਸ਼ ਰਹਿਣਾ। ਕਵੀ ਸੰਤੋਖ ਸਿੰਘ ਨੇ ਇੱਥੇ ਇੱਕ ਸ਼ਬਦ ਵੀ ਵਰਤੇ ਹੈ, ਕਹਿੰਦੇ ਨੇ ਜਦੋਂ ਸ਼ੀਤਲਾ ਹੋਈ ਤੇ ਮਾਤਾ ਗੰਗਾ ਜੀ ਕੱਚੀ ਲੱਸੀ ਲੈ ਕੇ ਗਏ, ਆ ਦੁਰਗਿਆਣੇ ਮੰਦਰ ਗਏ, ਉੱਥੇ ਜਾ ਕੇ ਕੱਚੀ ਲੱਸੀ ਚਾੜੀ। ਭਾਈ ਵੀਰ ਸਿੰਘ ਸਿੱਧ ਕਰਦਾ ਮੰਦਰ ਬਣੀ ਬਾਅਦ ਵਿੱਚ, ਇਹ ਗੱਲ ਹੈ ਹੀ ਨਹੀਂ ਤਵਾਰੀਖ ਮੁਤਾਬਕ, ਪਰ ਬਾਣੀ ਵਿੱਚੋਂ ਦੇਖੀਏ ਗੁਰੂ ਅਰਜਨ ਦੇਵ ਮਹਾਰਾਜ ਕੋਲ ਇਹ ਗੱਲ ਆਈ ਕਿ ਸ਼ੀਤਲਾ ਪ੍ਰਗਟ ਹੋਈ, ਤੇ ਸਤਿਗੁਰੂ ਕੁਝ ਕਰੀਏ। ਮਹਾਰਾਜ ਨੇ ਇੱਕ ਬਚਨ ਉਚਾਰਨ ਕੀਤਾ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਮੇਰੇ ਗੁਰੂ ਨੇ ਕਿਰਪਾ ਕੀਤੀ, ਮੇਰੇ ਬੱਚੇ ਦੀਆਂ ਜੋ ਅੱਖਾਂ ਖੁੱਲੀਆਂ। ਤਾਪ ਤੋਂ ਉੱਠੇ ਗੁਰੂ ਹਰਗੋਬਿੰਦ, ਕਹਿਣ ਲੱਗੇ ਨੇਤਰ ਪ੍ਰਗਾਸ ਕੀਆ ਗੁਰਦੇਵ, ਕਹਿੰਦੇ ਨੇ ਗੁਰੂ ਨਾਨਕ ਅੱਜ ਤੇਰੀ ਕਿਰਪਾ ਨਾਲ ਭਰਮ ਗਏ, ਵਹਿਮ ਭਰਮ ਚਲੇ ਗਏ, ਭਰਮ ਗਏ ਪੂਰਨ ਪਈ ਸੇਵ, ਸ਼ੀਤਲਾ ਤੇ ਰੱਖਿਆ ਬਿਹਾਰੀ। ਕਹਿਣ ਲੱਗੇ ਰੱਬ ਨੇ ਰੱਖਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਸਾਰੇ ਸ਼ਬਦ ਵਿੱਚ ਮਾਤਾ ਦਾ ਜ਼ਿਕਰ ਹੀ ਕੋਈ ਨਹੀਂ। ਅਰਥ ਕਰਕੇ ਦੇਖ ਲਓ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਉਸ ਵਾਹਿਗੁਰੂ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਜੀਵਨ ਨੂੰ ਕਦੀ ਪੜ੍ਹੋ, ਉਸ ਦਾਤੇ ਨੇ ਵੀ ਭਾਣੇ ਮੰਨਣ ਵਿੱਚ ਕਮਾਲ ਕਰ ਦਿੱਤੀ।
ਬਚਪਨ ਵਿੱਚ ਪਿਤਾ ਚਲੇ ਗਏ, ਤਿੰਨ ਵਾਰ ਖੂਨੀ ਕੀਤੇ ਸੱਕੇ ਪਾਏ ਨੇ, ਕਦੀ ਗਵਾਲੀਅਰ ਦੇ ਕਿਲੇ ਵਿੱਚ ਕੈਦ, ਕਦੀ 9 ਸਾਲ ਦੀ ਉਮਰ ਵਿੱਚ ਪੁੱਤਰ ਅਟਲ ਚਲਾ ਗਿਆ, ਸਾਹਮਣੇ ਬਾਬਾ ਗੁਰਦਿੱਤਾ ਚਲਾ ਗਿਆ। ਉਹ ਗੁਰੂ ਹਰਗੋਬਿੰਦ ਸਾਹਿਬ ਉਹਦੇ ਨੇਤਰਾਂ ਦੇ ਸਾਹਮਣੇ ਸਿੱਖ ਕੌਮ ਦੇ ਉਹ ਮਹਾਨ ਹੀਰੇ ਤੋਰੇ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ। ਪਰ ਮੇਰਾ ਦਾਤਾ ਚੜ੍ਹਦੀ ਕਲਾ ਵਿੱਚ ਏਦੂ ਵੱਧ ਕੀ ਹੋਵੇਗਾ ਕਿ ਸਵੇਰੇ ਬੱਚੀ ਦੀ ਬਰਾਤ ਆਉਣੀ ਹੋਵੇ ਤੇ ਰਾਤ ਨੂੰ ਦੁਸ਼ਮਣ ਆ ਕੇ ਘੇਰਾ ਪਾ ਦੇ, ਉਹ ਗੁਰੂ ਫਿਰ ਵੀ ਅਡੋਲ ਰਿਹਾ। ਮੈਂ ਉਹਨਾਂ ਦੇ ਜੀਵਨ ਦੀ ਇੱਕ ਝਾਂਕੀ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ। ਉਹ ਗੁਰੂ ਪ੍ਰੀਤ ਦਾ ਮੁਜੱਸਮ ਹੈ, ਉਹਨੂੰ ਅੱਜ ਵੀ ਪ੍ਰੀਤ ਕਰੋ। ਗੁਰੂ ਹਰਗੋਬਿੰਦ ਨੂੰ ਉਹ ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਕਿ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨਾ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਉਹ ਸਰਵਰ ਨੂੰ ਮੰਨਣ ਵਾਲਾ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਗਈ, ਪਰ ਮੈਂ ਟੇਕ ਗੁਰੂ ਦੀ ਲੈਂਦੀ ਹਾਂ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਝੱਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕਿਆ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉੱਤਰ ਕੇ ਥੱਲੇ ਗਈ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ। ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ ਹੈ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦਨਾ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਹੈ, ਨਵ ਆਈ ਹੈ, پر اکھاں وچ پانی تیرا کیوں گھبرایا ہے؟ کہن لگی ستگرو سکھ دی تیاں تے لڑ انہاں دے لگیاں جڑے قبراں تے دیوے بالدے نے، وہ تا تیری بانی دے نیڑے نہیں جاندے، پر میں سوچنی ہاں تیرا ادا تے کی میری سکھی نب جائے گی؟ میرے تو گرو نانک دی بانی کوئی کھوئے جاتے نہیں۔ صاحب نے اگو ہس کے کیا تیے، چلے تا سویر دا جانا سی، پر اج سویرے جدو تو آواز دتی اج دا دن میں کیول تیری خاطر رکیا ہویا، اج دا دن تیری خاطر ٹکیا میں۔ جدو ایدے سہرے نو پتا لگا کہ او تا گرو نانک صاحب دے دربار وچ گئی ہے، ایدے مالک دا نام کی سادھو آواز دے کے کہندا جا اونوں ریل لیار تو واپس، ساڈا کی سبند سکھاں دے نال تے سکھاں دے گرو نال۔ جدو واپس لین گیا تے صاحب نے دوروں دیکھ کے کیا سی، نہ بھائی سادھو ہے جا سادھواں والا کوئی گن بھی ہے، او مالک ہے۔ ہس نے اس عورت دا، کہن لگے نام دا سادھو جا سادھواں والا گن بھی ہے، گرو دے ایک بچن نے ون دتا۔ کہن لگا داتا نام دا سادھو ہاں، گن کوئی نہیں، جے ترٹھا تے مینوں کرپا کر کے سادھواں والے گن دے دے۔ چرنا تے ٹہٹیا، سکھاں والی چہرے نوں تکیا تے صاحب خوش ہوئے، کہن لگے سادھو تینوں کرتار چیتے آوے، ہن دیکھو گرو نے کنی رحمت کیتی میرے میری پیری دے داتے نے۔ سادھو ترن لگا ہے تے چرن پکڑ کے کہندا داتیا، سارا پنڈ سروریاں دا ہے کہ ساڈی سکھی نب جائے گی؟ تے صاحب نے کیا، سادھو تیرا گھر سکھی دا دھرا ہوئے گا، یہ شبد ورتیا، تیرا گھر کیندر ہوئے گا، تے جیڑا تیرے گھر وچ پتر آنا ہے وہ اتنا کو صدق والا ہوئے گا، وہ دے صدق نو دیکھ دیکھ کے تا لوگ گرو نانک دے چرنوں میں جڑ گئے۔ گھر گئے امرت ویلے، اج پہلے دن اس گھر وچ جپجی دی آواز آئی، سکھمنی دا پاٹھ کیتا گیا، قبر پٹ دتی، اوتھے تپڑ وچھا کے کیرتن کیتا، جتھے روٹ چڑھتے سن اوتھے گرو کی دیگ تیار ہوئی، اوتھے گرو کا لنگر ورتایا گیا۔ سال بعد رب نے پتر دی داد دتی، نام نہیں رکھیا، گرو ہر گوبند صاحب کو لے کے آئے تے ستگرو ہس کے کہن لگے، روپ بڑا ہے، سونا بڑا ہے، تے نال ہی کہہ دیتا اے تا میرا روپا ہے۔ ادھر نام رکھ دیتا روپ چند، باپ دا نام سادھو، پتر پتر دا نام روپ چند۔ کام کی کردے نے، اے لکڑا دا کام کردے نے، جنگل وچوں لکڑا کٹنیاں تے لیا کے سامان بنا بنا بیچنا۔ گرو ہرگوبند صاحب انہاں نے آسیس دتی تے جنوں گرو گودی وچ لے کے کہہ دے میرے سونے، اے روپ والا ہے، وہدے تا شبد ہی نام دا روپ چاڑ دیندے، وہدی تا چوئی پارس دی طرح وہ منور نوں کنچن بنا دی ہے۔ میں سنکھیپ وچ ارج کردیا، اج بھائی روپا وی جوان ہویا ہے، باپو دے نال جنگل وچ لکڑا کٹن گیا ہے، غریبی ات دی حیرانگی دی گل، منگیا کدی کچھ نہیں کہ سانو دولت دے، تے کہندے نے اج لکڑا کٹ دیا نا۔ جدو دوپہرے پانی پین لگے، پیاس لگی، تے پانی دا کنا بھانڈا ات دا ٹھنڈا ہے، ٹھنڈا پانی دیکھ کے بھائی روپا کہندا، باپو اسی گرو نو دین گے کہ کچھ نہیں، وہ در سے تو شہن شاہ چکتے ہیں، ایک ٹھنڈا پانی کا کجا بھریا ہے، جے کتے اج میرا گرو کول ہوں نا تو پہلا میں پانی اپنے ستگرو نو چکاں گا، پیاسے لی سب تو قیمتی چیز پانی ہے، اے میں پانی انہوں بھیٹ کردا۔ تے باپ نے کیا، بیٹا جے تیری بھاونا ہے تو ارداس کر، تیرا گرو پانی پینے اتنے بھی آ سکتا ہے۔ کہہ لگا اتنے، تے ارداس کیتی اس نوجوان نے، ستگرو تیری کرپا نال آیا، اج تک میں کبھی تیرے چرنوں وچ کچھ نہیں بھیٹ کیتا، کراں وی کی ہے وی ساڈے کول کچھ نہیں، ایک پانی دا ٹھنڈا کجا ہے، پیاسے لی پانی سب کچھ ہے، جے آ کے پانی دا گھٹ پی لے میں سمجھاں گا جیون سبل۔ کول بیٹھ گئے، گرو نوں آواز دین لگے، ستگرو مہاراج سب کچھ اندر جاندے نے، سکھ ودوان لکھدے نے پیاس نال ویاکل ہو گئے، پیو پتر زمین تے لیٹ گئے نے، اینے دیر نوں گھوڑے دیاں ٹاپاں سنائی دتیاں، گھوڑے تو اتوار اتریا تے آواز دیکھ کے کہندا، بیٹا روپا پیاس لگی ہے، اٹھ کے پانی دا گھٹ پلائیں گا۔ ایک سکھ ودوان نے ਇਹਨੂੰ ਬੜਾ ਰੋਚਕ ਬਣਾਇਆ। ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਲਾਸ ਵਿੱਚ ਪਾਇਆ, ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਲਾਸ ਕਹਿਣ ਲੱਗੇ, ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ, ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ, ਨਹੀਂ ਦੱਸਿਆ ਪਹਿਲਾਂ ਤੂੰ। ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓਂ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਗੁਰੂ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ, ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਤੂੰ ਦੀ ਧੁਨੀ ਉੱਠੀ, ਹੋਸ਼ ਆਈ। ਸਤਿਗੁਰੂ ਨੇ ਆਪਣੇ ਹੱਥਾਂ ਨਾਲ ਜਲ ਚੁਕਾਇਆ, ਜਲ ਅੰਦਰ ਗਿਆ, ਗੁਰੂ ਦੀਆਂ ਰਹਿਮਤਾਂ ਵਰਤ ਗਈਆਂ। ਇੰਨੀ ਦੇਰ ਨੂੰ ਬੀਬੀ ਵੀ ਘਰੋਂ ਤੁਰ ਕੇ ਆ ਗਈ, ਸਤਿਗੁਰੂ ਨੂੰ ਦੇਖ ਕੇ ਚਰਨਾਂ ਤੇ ਡਿੱਗ ਪਈ ਤੇ ਸਾਹਿਬ ਨੇ ਹੱਸ ਕੇ ਕਿਹਾ, ਧੀਏ ਤੇਰੇ ਨਾਲ ਬਚਨ ਕੀਤਾ ਸੀ, ਤੇਰਾ ਸਿੱਖ ਕਿਰਪਾ ਵਾਲਾ ਹੋਵੇਗਾ, ਅੱਜ ਤੇਰੇ ਪੁੱਤਰ ਦੀ ਆਵਾਜ਼ ਤੇ ਮੈਂ ਕੋਹਾਂ ਤੋਂ ਪਾਣੀ ਪੀਣ ਆਇਆ। ਤੇ ਕਹਿਣ ਲੱਗੇ, ਸਤਿਗੁਰੂ ਪਿੰਡ ਦੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਨੀਵੀਂ ਜ਼ਾਤ ਦੇ ਨੇ, ਤਰਖਾਣ ਨੇ, ਲੋਕ ਨਫ਼ਰਤ ਕਰਦੇ ਨੇ, ਅਸੀਂ ਤੇਰੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਕਿਹਾ ਕਿ ਉਸ ਪਿੰਡ ਵਿੱਚ ਰਹਿਣੇ ਕਿਉਂ ਨੇ, ਚਾਰ ਕੋ ਅੱਗੇ ਤੁਰੇ। ਇੱਥੇ ਵਿਦਵਾਨ ਕਹਿੰਦੇ ਨੇ, ਸਾਹਿਬ ਨੇ ਆਪਣਾ ਚੋਲਾ ਤੇ ਆਪਣੇ ਸ਼ਸਤਰ ਦਿੱਤੇ ਭਾਈ ਰੂਪੇ ਨੂੰ, ਜਦੋਂ ਸ਼ਸਤਰ ਦਿੱਤੇ ਉਹਨੇ ਸਿਰ ਤੇ ਚੁੱਕ ਲਏ, ਚੋਲਾ ਵੀ ਸਿਰ ਤੇ ਚੁੱਕ ਲਿਆ। ਮਹਾਰਾਜ ਨੇ ਕਿਹਾ, ਰੂਪੇ ਤੂੰ ਪਾਲਾ? ਕਹਿਣ ਲੱਗਾ, ਸਤਿਗੁਰੂ ਮੇਰੇ ਕੋਲ ਸੱਤਿਆ ਨਹੀਂ, ਤੇਰੇ ਬਸਤਰ ਪਾਲਾ, ਤੇਰੇ ਸ਼ਸਤਰ ਤਾਂ ਬੜੇ ਉੱਚੇ ਨੇ, ਮੈਂ ਸਾਂਭ ਕੇ ਰੱਖਾਂਗਾ। ਤੇ ਸਾਹਿਬ ਨੇ ਹੱਸ ਕੇ ਕਿਹਾ, ਰੂਪੇ ਤੂੰ ਸਾਂਭ ਕੇ ਰੱਖੀ, ਮੈਂ ਦਸਵੇਂ ਜਾਮੇ ਜਿੱਦਣ ਬਸਤਰਾਂ ਦੀ ਲੋੜ ਪਏਗੀ ਉਦੋਂ ਤੇਰੇ ਘਰ ਵਿੱਚੋਂ ਆ ਕੇ ਮੰਗ ਕੇ ਪਾਵਾਂ। ਹੁਣ ਦੇਖੋ ਸਿੱਖ ਤੇ ਗੁਰੂ ਦੀ ਪ੍ਰੀਤ ਜਦੋਂ ਤੁਰ ਪਏ, ਚਾਰ ਕੋਹ ਤੇ ਗਏ, ਇੱਕ ਮੋੜੀ ਗੱਡੀ ਤੇ ਨਾਮ ਗੁਰੂ ਨੇ ਕੀ ਰੱਖਿਆ। ਕਦੀ ਤੱਕੋ ਮੇਰੇ ਸਾਹਿਬ ਦਾ ਜੀਵਨ, ਜੇ ਆਪ ਨਾਮ ਰੱਖਦੇ ਨੇ ਸ਼ਹਿਰਾਂ ਦਾ, ਕਿਤੇ ਗੋਇੰਦਵਾਲ, ਗੋਇੰਦਵਾਲ ਨਾਲ ਗੋਬਿੰਦ ਚੇਤੇ ਆਉਂਦਾ, ਕਿਤੇ ਕੀਰਤਪੁਰ ਜਿੱਥੇ ਰੱਬ ਦੀ ਕੀਰਤੀ ਚੇਤੇ ਆਉਂਦੀ ਹੈ। ਦੇਖੋ ਸਿੱਖ ਦੀ ਵਡਿਆਈ ਕਿੰਨੀ ਕੁ, ਸਿੱਖ ਦੀ ਕੀਮਤ ਹੈ ਗੁਰੂ ਹਰਗੋਬਿੰਦ ਸਾਹਿਬ ਦੀਆਂ ਨਜ਼ਰਾਂ ਵਿੱਚ। ਆਪ ਸ਼ਹਿਰ ਵਸਾਉਂਦੇ ਨੇ ਕੀਰਤਪੁਰ, ਜੇ ਇਹਨਾਂ ਦਾ ਪਿਤਾ ਸ਼ਹਿਰ ਵਸਾਉਂਦਾ ਕਰਤਾਰਪੁਰ, ਜੇ ਦਾਦਾ ਸ਼ਹਿਰ ਵਸਾਉਂਦਾ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਕਿਤੇ ਨਹੀਂ ਮਿਲਦਾ, ਗੁਰੂ ਅਰਜਨ ਦੇਵ ਦੇ ਨਾਮ ਤੇ ਨਾ ਵਸਾਇਆ ਹੋਵੇ, ਉਸ ਵਾਹਿਗੁਰੂ ਦੇ ਨਾਂ ਤੇ। ਪਰ ਜਿੱਦਣ ਸਿੱਖ ਦਾ ਪਿੰਡ ਵਸਾਉਣ ਲੱਗੇ, ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਨਾਂ ਤੇ ਨਹੀਂ, ਉਦਣ ਮੋੜੀ ਗੱਡ ਕੇ ਕਹਿਣ ਲੱਗੇ, ਇਹ ਰੂਪੇ ਕਾ ਪਿੰਡ, ਇਹ ਭਾਈ ਰੂਪੇ ਦੇ ਨਾਂ ਤੇ ਵਸੇਗਾ। ਤੇ ਅੱਜ ਤੱਕ ਉਹ ਪਿੰਡ ਕਹਿਣ ਸਿੱਖ ਦੇ ਨਾਮ ਤੇ ਪਿੰਡ ਵਸਾਇਆ, ਜਿਹਨੂੰ ਆਪਾਂ ਭਾਈ ਰੂਪੇ ਕੇ ਕਹਿੰਦੇ ਹਾਂ। ਸਾਹਿਬ ਘਰ ਗਏ, ਥੱਲੇ ਬਹਿ ਗਿਆ, ਸਤਿਗੁਰੂ ਨੇ ਗਲਵਕੜੀ ਵਿੱਚ ਲੈ ਕੇ ਕੋਲ ਬਿਠਾਇਆ ਤੇ ਤੁਰ ਲੱਗਿਆ, ਕਿਹਾ, ਰੂਪੇ ਕੁਝ ਮੰਗ ਲੈ, ਕਿਉਂਕਿ ਅਜੇ ਵੀ ਘਰ ਓਨੀ ਦੁਨੀਆਂ ਦੀ ਦੌਲਤ ਨਹੀਂ। ਤੇ ਚਰਨ ਪਕੜ ਕੇ ਕਹਿੰਦਾ, ਸਿੱਖੀ ਸਿਦਕ ਤੇ ਨਾਮ ਦੀ ਪ੍ਰੀਤ ਬਖਸ਼ਦਾ। ਸਾਹਿਬ ਨੇ ਕਿਹਾ, ਭਲਿਆ ਤੇਰੇ ਘਰ ਵਿੱਚ ਤਾਂ ਅਨੇਕਾਂ ਵਰਸਾਏ ਜਾਣਗੇ, ਅੱਜ ਤੋਂ ਬਾਅਦ ਤੁਹਾਡੀ ਸੰਤਾਨ ਦਾ ਅਦਬ ਲੋਕੀ ਗੁਰੂ ਦੇ ਪੁੱਤਰਾਂ ਬਰਾਬਰ ਕਰਨ, ਤੁਹਾਡੀ ਅੰਤ ਨੂੰ ਮੰਨਿਆ ਜਾਏਗਾ। ਪਿਆਰਿਓ, ਆਓ ਉਸ ਦਲ ਭੰਜਨ ਗੁਰੂ ਦੇ ਚਰਨਾਂ ਵਿੱਚ ਆਪਾਂ ਵੀ ਜੁੜੀਏ, ਜਿਹੜਾ ਇੰਨੀਆਂ ਰਹਿਮਤਾਂ ਕਰਦਾ, ਉਹਦੇ ਇਤਿਹਾਸ ਵਿੱਚ ਹੀ ਘਟਨਾਵਾਂ ਨੇ। ਕਿਤੇ ਕੋਈ ਬਸਤਰ ਤਿਆਰ ਕਰੇ ਉੱਥੇ ਸ੍ਰੀਨਗਰ ਤੁਰਿਆ ਜਾਂਦਾ, ਕਿਤੇ ਕੋਈ ਨਾਨਕ ਮਣੇ ਚੇਤੇ ਕਰੇ ਉੱਥੇ ਤੁਰਿਆ ਜਾਂਦਾ, ਕਿਤੇ ਕੋਈ ਭੋਜਨ ਤਿਆਰ ਕਰੇ ਉਹਦੇ ਕੋਲ ਚਲਾ ਜਾਂਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰੇ ਕਿਰਪਾ, ਸਾਨੂੰ ਆਪਣੇ ਚਰਨ ਚਰਨ ਵਿੱਚ ਰੱਖ ਕੇ ਆਪਣੀ ਪ੍ਰੀਤ ਪ੍ਰਤੀਤ ਬਖਸ਼ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।